ਆਸਾ ਪਹਿਲਾ ਪੂਤ ਪਿਛੈ ਰੀ ਮਾਈ।
ਸਾਹਿਬ ਰਣਵੀਰ ਜੀ ਦੇ ਪਾਸ ਮਹਾਤਮਾ ਨੇ ਆ ਕੇ ਪ੍ਰਸ਼ਨ ਕੀਤੇ ਹਨ ਕਿ ਮਹਾਰਾਜ ਸੰਸਾਰ ਸੱਤ ਹੈ ਕਿ ਅਸੱਤ ਹੈ? ਜੇ ਤਾਂ ਸੰਸਾਰ ਸੱਤ ਕਹੋਗੇ ਤਾਂ ਇਹ ਨਾਸ ਕਿਉਂ ਹੁੰਦਾ ਜਾਂਦਾ ਹੈ? ਜੇ ਅਸੱਤ ਕਹੋਗੇ ਤੇ ਪ੍ਰਤੀਤ ਕਿਉਂ ਹੁੰਦਾ ਹੈ? ਸੁਣ ਕੇ ਸਾਹਿਬ ਕਬੀਰ ਜੀ ਆਜ਼ਾਦ ਵਾਦ ਦਿਖਾਉਂਦੇ ਹੈ, ਪੈਦਾ ਹੀ ਨਹੀਂ ਹੋਇਆ ਕਦੇ ਆਜ਼ਾਦ। ਜਾਤ ਨਾ ਪੈਦਾ ਹੁੰਦਾ, ਆਜ਼ਾਦ ਜਿਹੜਾ ਨਾ ਪੈਦਾ ਹੋਵੇ। ਸੋ ਇਹ ਪ੍ਰਤੀਤੀ ਮਾਤਰ ਪ੍ਰਤੀਤ ਹੋ ਰਿਹਾ, ਮਿੱਠਿਆ ਪਦਾਰਥ ਜਿਵੇਂ ਮਿਰਗ ਕਿਸ਼ਨਾ ਦਾ ਪਾਣੀ ਜਿਵੇਂ ਪ੍ਰਤੀਤ ਹੁੰਦਾ ਪਰ ਹੁੰਦਾ ਨਹੀਂ, ਰੱਸੀ ਵੀ ਸਭ ਪ੍ਰਤੀਤ ਹੁੰਦਾ ਪਰ ਸਭ ਹੁੰਦਾ ਨਹੀਂ, ਰੱਸੀ ਹੁੰਦੀ ਹੈ। ਇਸੇ ਪ੍ਰਕਾਰ ਸਿੱਪੀ ਵੀ ਚਾਂਦੀ ਪ੍ਰਤੀਤ ਹੁੰਦੀ ਪਰ ਚਾਂਦੀ ਹੁੰਦੀ ਨਹੀਂ। ਇਹ ਆਜ਼ਾਦਵਾਦ ਕਿਹਨੂੰ ਵਿਖਾਉਂਦੇ ਹਨ? ਸੁਣੋ ਭਾਈ, ਜਗਤ ਇਸ ਪ੍ਰਕਾਰ ਦਾ ਹੈ।
ਆਸਾ ਪਹਿਲਾ ਪੂਤ ਪਿਛੈਰੀ ਮਾਈ।
ਕਹਿੰਦੇ ਪਹਿਲਾ ਪੂਤ ਪਿਛੈਰੀ ਮਾਈ, ਜਿਵੇਂ ਕੋਈ ਕਹੇ ਪੁੱਤਰ ਪਹਿਲਾਂ ਜੰਮਿਆ ਹੈ ਤੇ ਮਾਂ ਪਿੱਛੋਂ ਆ, ਸੋ ਇਹ ਪਿੱਛੋਂ ਮਾਤਾ ਆਈ ਹੈ। ਇਹ ਅਣਹੋਈ ਗੱਲ ਹੈ ਨਾ, ਪੁੱਤਰ ਕਿਵੇਂ ਜਾਪਿਆ ਜਦੋਂ ਮਾਂ ਹੀ ਨਹੀਂ ਸੀ ਹੈ?
ਗੁਰ ਲਾਗੋ ਚੇਲੇ ਕੀ ਪਾਈ।
ਕਹਿੰਦੇ ਗੁਰੂ ਚੇਲੇ ਦੀ ਪੈਰੀ ਲੱਗਾ ਹੈ, ਇਹ ਹੁਣ ਉਹ ਗੁਰੂ ਕਾਹਦਾ ਹੋਇਆ ਜਾਂ ਚੇਲੇ ਦੀ ਪੈਰੀ ਲੱਗਾ? ਇਸ ਕਰਕੇ ਗੁਰੂ ਪਹਿਲਾਂ ਸੀ ਕਿ ਚੇਲਾ ਪਹਿਲਾਂ ਸੀ? ਚੇਲੇ ਨੂੰ ਪੈਰੀ ਲੱਗਣਾ ਸੀ ਨਾ ਆ ਕੇ।
ਏਕ ਅਚੰਭੋ ਸੁਣੋ ਤੁਮ ਭਾਈ।
ਇੱਕ ਹੋਰ ਅਸਚਰਜ ਹੈ, ਸੁਣਨਾ ਕਰੋ ਹੇ ਭਾਈ।
ਦੇਖਤ ਸਿੰਘ ਚਰਾਵਤ ਗਾਈ।
ਇਹ ਸ਼ੇਰ ਵੇਖੋ, ਜਿਹੜਾ ਵਿਰੋਧੀ ਹੈ ਗਾਈਆਂ ਨੂੰ ਮਾਰਨ ਵਾਲਾ, ਕਹਿੰਦੇ ਸ਼ੇਰ ਗਾਈਆਂ ਨੂੰ ਚਾਰਦਾ, ਕਹਿ ਦੇਵੀਏ ਜਿਵੇਂ
ਰਹਾਉ ਜਲ ਕੀ ਮਛਲੀ ਤਰ ਵਰ ਵਿਆਈ।
ਇਸ ਪ੍ਰਕਾਰ ਕੋਈ ਕਹੇ ਪਾਣੀ ਵਿੱਚ ਰਹਿਣ ਵਾਲੀ ਮੱਛੀ ਜਿਹੜੀ ਹੈ ਹੁਣ ਬਿਰਸ਼ ਦੇ ਉੱਤੇ ਵਿਆਹੀ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਬੱਚੇ ਦਿੱਤੇ ਹੈ, ਹੁਣ ਮੱਛੀ ਪਾਣੀ ਚ ਰਹਿਣ ਵਾਲੀ ਉਹ ਬਿਰਸ਼ ਦੇ ਉੱਤੇ ਚੜ੍ਹ ਕੇ ਕਿਵੇਂ ਬੱਚੇ ਦੇਵੇਗੀ? ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਵੇਗੀ, ਜਮਾਵੇਗੀ।
ਦੇਖਤ ਕੁਤਰਾ ਲੈ ਗਈ ਬਿਲਾਈ।
ਕਹਿੰਦੇ ਦੇਖੀ ਦਾ ਕੁੱਤੇ ਦੇ ਤਾਂ ਹੀ ਬਿੱਲੀ ਲੈ ਗਈ ਹੈ, ਬਿੱਲੀ ਜਿਹੜੀ ਕੁੱਤਿਆਂ ਤੋਂ ਡਰਦੀ, ਬਿੱਲੀ ਨੇ ਕੀ ਚੱਕ ਕੇ ਲਿਜਾਣਾ ਸੀ?
ਕਲੈ ਰੇ ਬੈਸਾ ਉੱਪਰ ਸੂਲਾ।
ਬੈਸਾ ਡਾਹਣੀਆਂ ਥੱਲੇ ਹੈ ਤੇ ਸੂਲ ਫਾਰਸੀ ਚ ਮੁੱਢ ਦਾ ਨਾਮ ਹੈ। ਸੂਲ ਜਿਹੜਾ ਮੁੱਢ ਹੈ ਉਹ ਕਹਿੰਦੇ ਉਹ ਤਾਹਾਂ ਨੂੰ ਹੈ, ਜੇ ਮੁੱਢ ਤਾਹਾਂ ਨੂੰ ਹੈ ਤੇ ਦਾਲੀਆਂ ਥਾਹਾਂ ਨੂੰ ਹੈ ਤੇ ਪੈਦਾ ਕਾਹਦੇ ਚ ਹੋਇਆ ਉਹ? ਇਸ ਕਰਕੇ ਅਣਹੋਈ ਗੱਲ ਹੈ। ਜਿਵੇਂ
ਪੇੜ ਲੱਗੇ ਫਲ,
ਕਹਿੰਦੇ ਉਸ ਪੇੜ ਦੇ ਬਿਰਸ਼ ਦੇ ਨਾਲ ਫਲ ਤੇ ਫੁੱਲ ਲੱਗੇ ਹੋਏ ਹਨ।
ਘੋੜਾ ਚਾਰ ਭੈਂਸ ਚਰਾਵਨ ਜਾਈ।
ਜਿਵੇਂ ਕੋਈ ਕਹੇ ਘੋੜਾ ਜਿਹੜਾ ਹੈ ਘੋੜੇ ਤੇ ਚੜ੍ਹ ਕੇ ਭੈਂਸਾ ਝੋਟਾ ਚਰਾਉਣ ਵਾਸਤੇ ਜਾਂਦਾ ਹੈ।
ਬਾਹਰ ਬੈਲ ਗੂਣ ਘਰ ਆਈ।
ਜਿਵੇਂ ਗੂਣ ਤਾਂ ਕਹਿੰਦੇ ਬਾਹਰ ਹੈ, ਗੂਣ ਘਰ ਚ ਆ ਗਈ, ਬੈਲ ਅਜੇ ਬਾਹਰ ਹੀ ਸੀ। ਕਹਿ ਦੇਵੇ ਕੋਈ
ਕਹਿਤ ਕਬੀਰ ਜੋ ਇਸ ਪਦ ਬੂਝੈ।
ਜੀ ਕਹਿੰਦੇ ਜਿਹੜਾ ਇਹ ਪਦ ਅਸੀਂ ਸ਼ਬਦ ਕਿਹਾ ਨਾ, ਇਸ ਦੇ ਵਿੱਚ ਜੋ ਤਾਤ ਕਰਦੇ ਇਸ ਨੂੰ ਜਿਹੜਾ ਬੁੱਝ ਲਵੇਗਾ ਸਮਝ ਲਵੇਗਾ।
ਰਾਮ ਰਾਮ ਤੋਂ ਤਿਸ ਸਭ ਕਿਸ ਸੂਝੈ।
ਰਾਮ ਦਾ ਨਾਮ ਉਚਾਰਨੇ ਕਰਕੇ ਉਹਨੂੰ ਸਭ ਕੁਝ ਦਿਸਿਆਵੇਗਾ, ਉਹਨੂੰ ਸਮਝ ਪੈ ਜਾਏ ਕਿ ਜਗਤ ਇਸ ਪ੍ਰਕਾਰ ਦਾ, ਕਸਨ ਮਾਤਰ ਹੈ, ਜਗਤ ਵਾਸਤਵ ਤੇ ਸੱਤ ਨਹੀਂ ਹੈ, ਇਹ ਪਤਾ ਲੱਗ। ਆਜ਼ਾਦਵਾਦ ਇਹ ਦਿਖਾਇਆ ਹੈ। ਜੇ ਮਹਾਰਾਜ ਇਹ ਜੀਵ ਦੇ ਅੰਦਰ ਫਰਕ ਕਿਵੇਂ ਪੈ ਗਿਆ ਤਾਂ ਕਹਿੰਦੇ ਹਨ, ਸੁਣੋ ਦੂਸਰੇ ਅਰਥ ਵਿੱਚ।
ਪਹਿਲਾ ਪੂਤ ਪਿੱਛੇ ਰੀ ਮਾਈ।
ਕਹਿੰਦੇ ਪਹਿਲਾਂ ਤੇ ਭਾਈ ਪੂਤ ਪਵਿੱਤਰ ਹੀ ਸੀ ਅਤੇ ਪਿੱਛੇ ਰੀ ਮਾਈ, ਪਿੱਛੇ ਇਹਦੇ ਮਾਇਆ ਚਿੰਬੜ ਗਈ ਆ ਕੇ, ਮਾਇਆ ਦੇ ਚਿੰਬੜਨੇ ਕਰਕੇ ਅਪਵਿੱਤਰ ਹੋ ਗਿਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਗਰਭ ਦੇ ਵਿੱਚ ਪਵਿੱਤਰ ਸੀ, ਲਿਵ ਲੱਗੀ ਹੋਈ ਸੀ, 100 ਜਨਮ ਦਾ ਇਹਨੂੰ ਗਿਆਨ ਸੀ, ਜਦੋਂ ਜੰਮਿਆ ਲਿਵ ਟੁੱਟ ਗਈ, ਉਦੋਂ ਤ੍ਰਿਸ਼ਨਾ ਲੱਗ ਗਈ, ਮਾਇਆ ਅਮਰ ਵਰਤਾਇਆ, ਕਿਉਂ ਪਹਿਲਾਂ ਤਾਂ ਪਵਿੱਤਰ ਹੀ ਸੀ, ਪਿੱਛੋਂ ਇਹਨੂੰ ਮਾਇਆ ਚਿੰਬੜ ਗਈ ਲਿਵ ਟੁੱਟਣੇ ਕਰਕੇ।
ਗੁਰ ਲਾਗੋ ਚੇਲੇ ਕੀ ਪਾਈ।
ਇਹ ਗੁਰ ਜਿਹੜਾ ਜੀਵ ਹੈ ਨਾ ਪੂਜਨੀਕ, ਇਹ ਮਨ ਦੇ ਅਧੀਨ ਹੋ ਗਿਆ, ਚੇਲੇ ਮਨ ਦੇ ਪੈਰੀ ਲੱਗ ਗਏ, ਜੀਵ ਅਧੀਨ ਹੋ ਗਿਆ, ਜਿਵੇਂ ਮਨ ਕਹਿੰਦਾ ਉਵੇਂ ਹੀ ਕਰਦਾ ਹੈ।
ਏਕ ਅਚੰਭੋ ਸੁਣੋ ਤੁਮ ਭਾਈ।
ਇੱਕ ਬੜਾ ਅਸਚਰਜ ਹੈ, ਹੇ ਭਰਾਵੋ ਤੁਸੀਂ ਸੁਣੋ।
ਦੇਖਦ ਸਿੰਘ ਚਰਾਵਤ ਗਾਈ।
ਸ਼ੇਰ ਕਹਿੰਦੇ ਵੇਖੀਦਾ ਗਾਈਆਂ ਨੂੰ ਚਾਰਦਾ, ਸ਼ੇਰ ਜੋ ਸਾਧ ਸੰਗਤ ਜੀ ਦੇਹ ਅਧਿਆਸ ਰੂਪੀ ਸ਼ੇਰ ਹੈ ਜਾਂ ਸਾਖੀ ਚੇਤਨ ਰੂਪੀ ਸ਼ੇਰ ਹੈ, ਉਹ ਇੰਦਰੀ ਰੂਪੀ ਗਾਈਆਂ ਦੇ ਤਾਂ ਹੀ ਪਦਾਰਥਾਂ ਰੂਪੀ ਘਾਹ ਚੁਗਾ ਰਿਹਾ ਵੇਖੀਦਾ ਹੈ।
ਰਹਾਉ ਜਲ ਕੀ ਮਛਲੀ ਤਰਵਰ ਵਿਆਈ।
ਫੇਰ ਦੇਖੋ ਜਲ ਕੀ ਮਛਲੀ ਤਰਵਰ ਵਿਆਈ, ਚੇਤਨ ਰੂਪ ਬ੍ਰਹਮ ਦੀ ਜਲ ਦੇ ਵਿੱਚੋਂ ਰਹਿਣ ਵਾਲੀ ਮੱਛੀ ਜਿਹੜੀ ਹੈ ਇਹ ਬੁੱਧ, ਇਹ ਤਰਵਰ ਵਿਆਈ ਸੰਸਾਰ ਰੂਪੀ ਬਿਰਸ਼ ਦੇ ਉੱਤੇ ਵਿਆਈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਹੈ। ਇਸ ਨੇ ਗਾਹਾਂ ਪਦਾਰਥਾਂ ਰੂਪੀ ਬੱਚੇ ਦੇਣਾ ਕੀਤੇ ਹੈ, ਜਾਂ ਰਜੋ ਗੁਣ ਸਤੋ ਗੁਣ ਤਮੋ ਗੁਣ ਤਿੰਨਾਂ ਗੁਣਾਂ ਦੇ ਸਹਿਤ ਹੋਈ ਹੈ।
ਦੇਖਤ ਕੁਤਰਾ ਲੈ ਗਈ ਬਿਲਾਈ,
ਦੇਖੀ ਜੇ ਕਹਿੰਦੇ ਕੁਤਰਾ ਸੰਤੋਖ ਰੂਪੀ ਕੁੱਤੇ ਦੇ ਤਾਈ ਤ੍ਰਿਸ਼ਨਾ ਦੀ ਬਿਰਤੀ ਰੂਪ ਬਿੱਲੀ ਲੈ ਗਈ ਹੈ।
ਤਲੈ ਰੇ ਬੈਸਾ ਉਪਰ ਸੂਲਾ,
ਕਹਿੰਦੇ ਜਿਹੜੀਆਂ ਸੋ ਵਾਸ਼ਨਾ ਉਹ ਥੱਲੇ ਹੋ ਗਈਆਂ ਤੇ ਮੰਦ ਵਾਸ਼ਨਾ ਸੂਲਦੀ ਨਹੀਂ ਦੁੱਖ ਦੇਣ ਵਾਲੀਆਂ ਉਹ ਉੱਪਰ ਫੈਲ ਗਈਆਂ ਹਨ, ਮੰਦ ਵਾਸ਼ਨਾ ਪ੍ਰਗਟ ਹੋ ਗਈਆਂ ਹਨ ਜੀਵ ਦੇ, ਤੇ ਜਿਹੜੀਆਂ ਸੋ ਵਾਸ਼ਨਾ ਸੀ ਉਹ ਥੱਲੇ ਦਬੀਆਂ ਰਹਿੰਦੀਆਂ ਹਨ।
ਜਿਸ ਕਾ ਪੇਟ ਲੱਗਾ ਲੱਗੇ ਫਲ ਫੂਲਾ,
ਐਸਾ ਜੋ ਪੇਟ ਸਰੀਰ ਰੂਪੀ ਬਿਰਸ਼ ਹੈ ਉਹਦੇ ਚ ਕਹਿੰਦੇ ਫਲ ਲੱਗੇ ਹੋਏ ਹੈ ਪਾਪਾਂ ਰੂਪ ਫੁੱਲ, ਮੰਦ ਕਰਮ ਰੂਪੀ ਸਕਾਮ ਕਰਮ ਰੂਪੀ ਫੁੱਲ ਲੱਗੇ ਹੋਏ ਹੈ ਤੇ ਫਲ ਲੱਗੇ ਆ ਨਰਕ ਆਦਿਕਾਂ ਦੁੱਖ ਤੇ ਜੰਮਣ ਮਰਨ ਦਾ ਦੁੱਖ।
ਘੂਰੇ ਚਰ ਭੈਸ ਚ ਰਾਵਣ ਜਾਈ,
ਇਸ ਪ੍ਰਕਾਰ ਘੂਰੇ ਚਰ ਪ੍ਰਾਣਾ ਰੂਪੀ ਘੋੜੇ ਤੇ ਚੜ੍ਹ ਕੇ ਇਹ ਜੀਵ ਭੈਸ ਭੈ ਦੇ ਸੰਯੁਕਤ ਹੋ ਕੇ ਭੈਸ ਚ ਰਾਵਣ ਜਾਈ, ਇਹ ਵਿਚਰਦਾ ਆਉਂਦਾ ਜਾਂਦਾ ਰਹਿੰਦਾ, ਜੂਨਾਂ ਵਿੱਚ ਆਉਂਦਾ ਜਾਂਦਾ, ਜੰਮਦਾ ਮਰਦਾ ਰਹਿੰਦਾ ਪ੍ਰਾਣਾ ਰੂਪੀ ਘੋੜੇ ਤੇ ਚੜ੍ਹ ਕੇ।
ਬਾਹਰ ਬੈਲ ਗੂਣ ਘਰ ਆਈ,
ਜਾਂ ਘੂਰੇ ਚਰ ਇਸ ਪ੍ਰਕਾਰ ਚਿੱਤ ਰੂਪੀ ਘੋੜੇ ਤੇ ਚੜ੍ਹ ਕੇ ਬੁੱਧੀ ਰੂਪੀ ਭੈਂਸ ਨੂੰ ਪਦਾਰਥਾਂ ਨੂੰ ਸੱਟਦਾ, ਬੁੱਧੀ ਜਿਹੜੀ ਕਰਨੀ ਹੈ ਚੁਗਾਉਣ ਵਾਸਤੇ ਜਾਂਦਾ ਹੈ।
ਬਾਹਰ ਬੈਲ ਗੂਣ ਘਰ ਆਈ,
ਕਹਿੰਦੇ ਬੈਲ ਤਾਂ ਬਾਹਰ ਰਹਿ ਗਿਆ, ਗੂਣ ਘਰ ਵਿੱਚ ਆ ਗਈ ਹੈ। ਬੈਲ ਜਿਹੜਾ ਸੀ ਧਰਮ ਰੂਪੀ ਬੈਲ ਬਾਹਰ ਹੀ ਰਹਿ ਗਿਆ ਤੇ ਤ੍ਰਿਸ਼ਨਾ ਰੂਪੀ ਗੂਣ ਘਰ ਚ ਆ ਗਈ ਹੈ। ਇਹਦੇ ਚ
ਕਹਿਤ ਕਬੀਰ ਜੋ ਇਸ ਪਦ ਬੁੱਝੈ,
ਕਹਿੰਦੇ ਜੋ ਇਹ ਪਦ ਸ਼ਬਦ ਦੱਸਿਆ ਹੈ ਇਸ ਨੂੰ ਜਿਹੜਾ ਬੁੱਝੇ ਸਮਝੇਗਾ,
ਰਾਮ ਰਾਮ ਤਿਸ ਸਭ ਕਿਸ ਸੂਝੈ,
ਰਾਮ ਦੇ ਉਚਾਰਨੇ ਕਰਕੇ ਉਹਨੂੰ ਸਭ ਕੁਝ ਦੱਸਿਆ ਹੋਵੇਗਾ, ਸਭ ਪ੍ਰਤੱਖ ਹੋਇਆ ਹੋਵੇਗਾ, ਉਸਦੇ ਤਾਂ ਹੀ ਜਾਣ ਲਵੇਗਾ।
ਪਹਿਲਾ ਪੂਤ ਪਿੱਛੇ ਰੀ ਮਾਈ,
ਇਸੇ ਪ੍ਰਕਾਰ ਕਹਿੰਦੇ ਪਹਿਲਾ ਪੂਤ ਪਿੱਛੇ ਰੀ ਮਾਈ, ਪਹਿਲਾਂ ਪਰਮੇਸ਼ੁਰ ਦੀ ਪ੍ਰਾਪਤੀ ਕਿਸ ਪ੍ਰਕਾਰ ਹੋ ਸਕਦੀ ਹੈ, ਇਹ ਪਹਿਲਾਂ ਕਹਿੰਦੇ ਨਿਸਕਾਮ ਕਰਮਾਂ ਕਰਕੇ ਪੂਤ ਪਵਿੱਤਰ ਹੋਵੇ।
ਪਿੱਛੇ ਰੀ ਮਾਈ,
ਇੰਦਰੀਆਂ ਦੇ ਪਿੱਛੇ ਜਿਹੜਾ ਪਿਆ ਹੋਇਆ ਇਸ ਤੋਂ ਪਿੱਛੇ ਹਟ ਜਾਵੇ ਵਿਸ਼ਿਆਂ ਵੱਲੋਂ ਇੰਦਰੀਆਂ ਦੇ ਵੱਲੋਂ ਤੇ ਮਾਈ ਮਾਇਆ ਦਾ ਤਿਆਗ ਕਰ ਦੇਵੇ।
ਗੁਰ ਲਾਗੂ ਚੇਲੇ ਕੀ ਪਾਏ,
ਫਿਰ ਚੇਲੇ ਮਨ ਨੂੰ ਚਾਹੀਦਾ ਗੁਰੂ ਪਰਮੇਸ਼ੁਰ ਦੇ ਚਰਨੀ ਲੱਗਣਾ ਕਰੇ। ਗੁਰ ਲਾਗੋ ਚੇਲੇ ਕੀ ਪਾਈ, ਇਸੇ ਪ੍ਰਕਾਰ ਗੁਰੂ ਜਿਹੜਾ ਜੀਵ ਹੈ ਉਹ ਹੈ ਪੂਜਨੀਕ, ਉਹ ਚੇਲੇ ਮਨ ਨੂੰ ਉਹਦੇ ਚਰਨੀ ਲੱਗਣਾ ਚਾਹੀਦਾ, ਉਹਦੇ ਅਨੁਸਾਰ ਹੋ ਕੇ ਵਰਤੇ।
ਏਕ ਅਚੰਭੋ ਸੁਣੋ ਤੁਮ ਭਾਈ,
ਇਸ ਪ੍ਰਕਾਰ ਫਿਰ ਗੁਰੂ ਉਪਦੇਸ਼ ਦਿੰਦੇ ਆ ਇੱਕ ਅਚੰਭ ਰੂਪ ਹੈ ਉਸ ਨੂੰ ਸਰਵਣ ਕਰੋ ਹੇ ਭਾਈ ਤੁਸੀਂ।
ਦੇਖਤ ਸਿੰਘ ਚਰਾਵਤ ਗਾਈ,
ਸ਼ੁੱਧ ਹੰਕਾਰ ਰੂਪੀ ਸ਼ੇਰ ਵੇਖੀਦਾ ਹੈ, ਇੰਦਰੀਆਂ ਰੂਪੀ ਗਾਈਆਂ ਦੇ ਤਾਈ ਸਤਸੰਗਤ ਰੂਪੀ ਬਾਗ ਵਿੱਚ ਲਿਜਾ ਕੇ ਸੋਗਣਾ ਰੂਪੀ ਘਾਸ ਚੁਗਾਉਂਦਾ ਚੁਆ ਰਿਹਾ ਹੈ।
ਰਹਾਉ ਜਲ ਕੀ ਮਛਲੀ ਤਰਵਰ ਬਿਆਈ,
ਅਤੇ ਜਲ ਜੋ ਪਦਾਰਥਾਂ ਰੂਪੀ ਜਲ ਦੀ ਮੱਛੀ ਸੀ ਇਹ ਜਿੰਦ ਬੁੱਧ ਇਹ ਸਾਧ ਸੰਗਤ ਰੂਪੀ ਤਰਵਰ ਬਿਰਸ਼ ਦੇ ਉੱਤੇ ਪ੍ਰਸੂਤਾ ਭਾਗ ਨੂੰ ਪ੍ਰਾਪਤ ਹੋਈ ਹੈ। ਇਹ ਸਰਵਣ ਮੰਨਣ ਅਭਿਆਸਨ ਰੂਪ ਇਹ ਬੱਚੇ ਦਿੱਤੇ ਹਨ।
ਦੇਖਤ ਕੁਤਰਾ ਲੈ ਗਈ ਬਿਲਾਈ,
ਦੇਖੀ ਗਏ ਕੁਤਰਾ ਲੈ ਗਈ ਬੁਲਾਈ, ਕੁਤਰਾ ਲੋਹ ਰੂਪੀ ਕੁੱਤੇ ਦੇ ਤਾਈ ਬੁਲਾਈ ਸੰਤੋਖ ਦੀ ਬਿਰਤੀ ਰੂਪ ਬਿੱਲੀ ਲੈ ਗਈ ਹੈ।
ਤਲੈ ਰੇ ਬੈਸਾ ਉਪਰ ਸੂਲਾ,
ਤਲੈ ਰੇ ਬੈਸਾ ਉਪਰ ਸੂਲਾ, ਥੱਲੇ ਰਹਿ ਗਈਆਂ ਮੰਦ ਵਾਸ਼ਨਾ ਤੇ ਉੱਪਰ ਸੂਲ ਮੁੱਢ ਰੂਪ ਜੋ ਪਰਮੇਸ਼ੁਰ ਹੈ ਉਸਦੀ ਪ੍ਰਾਪਤੀ ਦੀਆਂ ਸੋ ਵਾਸਨਾ ਉੱਪਰ ਹੋ ਗਈਆਂ।
ਇਸ ਕਹਿ ਪੇੜ ਲੱਗੇ ਫਲ ਫੂਲਾ,
ਉਸ ਪੇੜ ਸਰੀਰ ਅੰਤਾ ਕਰਨ ਦੇ ਅੰਦਰ ਫਲ ਲੱਗੇ ਗਿਆਨ ਰੂਪ, ਫੁੱਲ ਲੱਗੇ ਧਰਮ ਰੂਪ।
ਘੋੜਾ ਚੜ ਭੈਸ ਚ ਰਾਵਣ ਜਾਈ,
ਫਿਰ ਉਹ ਚਿੱਤ ਰੂਪੀ ਘੋੜੇ ਦੇ ਚੜ ਕਰਕੇ ਭੈਸ ਅੱਗੇ ਭੈ ਦੇ ਸੰਯੁਕਤ ਸੀ, ਹੁਣ ਗੁਰਾਂ ਦੇ ਭੈ ਦੇ ਸੰਯੁਕਤ ਹੋ ਕਰਕੇ ਚਰਾਵਨ ਜਾਈ ਸਤਸੰਗਤ ਦੇ ਵਿੱਚ ਸੁਗੁਣਾ ਰੂਪੀ ਚਾਰੇ ਦੇ ਤਾਈ ਚਰਾਉਣ ਵਾਸਤੇ ਜਾਂਦਾ ਹੈ।
ਬਾਹਰ ਬੈਲ ਗੂਣ ਘਰ ਆਈ,
ਕਹਿੰਦੇ ਆਲਸ ਰੂਪੀ ਬੈਲ ਬਾਹਰ ਰਹਿ ਗਿਆ ਤੇ ਗਿਆਨ ਰੂਪੀ ਗੂਣ ਘਰ ਅੰਤਾ ਕਰਨ ਦੇ ਅੰਦਰ ਆ ਗਈ।
ਕਹਿਤ ਕਬੀਰ ਜੋ ਇਸ ਪਦ
ਬੁਝੈ, ਕਹਿੰਦੇ ਜਿਹੜਾ ਇਸ ਪਦ ਦੇ ਤਾਈਂ ਬੁਝ ਲਏਗਾ, ਸਮਝ ਲਵੇਗਾ,
ਰਾਮ ਰਾਮ ਤਿਸ ਸਭ ਕਿਛ ਸੂਝੈ,
ਰਾਮ ਦਾ ਨਾਮ ਉਚਾਰਨ ਕਰਕੇ ਉਹਨੂੰ ਸਭ ਕੁਝ ਦਿਸਿਆਵੇਗਾ, ਪਰਮਾਰਥ ਦਾ ਗਿਆਨ ਹੋ ਜਾਏਗਾ।
ਪਹਿਲਾ ਪੂਤ ਪਿੱਛੇ ਰੀ ਮਾਈ,
ਇਹਦੇ ਵਿੱਚ ਸਾਖੀਆਂ ਦੇ ਅਰਥ ਇਸ ਪ੍ਰਕਾਰ ਹੈ। ਇੱਕ ਵਾਰੀ ਦੀ ਗੱਲ ਹੈ ਕਿ ਉਹ ਦਿਆਲਕ ਮੁਨੀ ਜਿਹੜਾ ਸੀ, ਉਹ ਨਦੀ ਦਾ ਜਲ ਜਿੱਧਰੋਂ ਆਉਂਦਾ ਉਸ ਪਾਸੇ ਬੈਠਾ ਸੀ, ਉਰਵਸੀ ਉਹ ਪੱਛੜਾਂ ਇਸ਼ਨਾਨ ਕਰਨ ਵਾਸਤੇ ਨਦੀ ਤੇ ਆਈ ਸਰਜੂ ਤੇ। ਉਹ ਜਦੋਂ ਇਸ਼ਨਾਨ ਕਰਨ ਵਾਸਤੇ ਆਈ, ਮੁਨੀ ਦਾ ਜਿਹੜਾ ਚਿੱਤ ਸੀ ਸਾਫ਼ ਨਾ ਰਿਹਾ, ਸਾਫ਼ ਨਾ ਰਹਿਣੇ ਕਰਕੇ ਮੁਨੀ ਦਾ ਜਿਹੜਾ ਧਾਤੂ ਸੀ ਚੱਲ ਗਿਆ, ਇਸ ਨੇ ਫੁੱਲਾਂ ਦੇ ਡੂਨੇ 'ਚ ਪਾ ਕੇ ਨਦੀ ਦੇ ਵਿੱਚ ਤਾਰ ਦਿੱਤਾ, ਅਤੇ ਉਸ ਨਦੀ ਦੇ ਉੱਤੇ ਰਾਜਾ ਰਘੂ ਰਾਜਾ ਦੀ ਪੁੱਤਰੀ ਚੰਦਰਾਵਤੀ ਇਸ਼ਨਾਨ ਕਰਨ ਵਾਸਤੇ ਸਖੀਆਂ ਸਮੇਤ ਆਈ ਸੀ। ਉਹ ਫੁੱਲਾਂ ਦਾ ਡੂਨਾ ਤਰਿਆ ਆਉਂਦਾ ਵੇਖ ਕਰਕੇ ਉਸ ਨੇ ਜਿਸ ਵੇਲੇ ਸੁੰਘ ਲਿਆ, ਸੁੰਘਣ ਤੋਂ ਉਹਦੇ ਗਰਭ ਰਹਿ ਗਿਆ, ਗਰਭ ਦੇ ਵਿੱਚੋਂ ਉਸਦੇ ਜਦੋਂ ਕਲੰਕ ਲੱਗ ਗਿਆ, ਰਾਜੇ ਨੇ ਬਣੋਵਾਸ ਦੇ ਦਿੱਤਾ ਕਿ ਮੇਰੀ ਪੁੱਤਰੀ ਨੂੰ ਕਲੰਕ ਲੱਗ ਗਿਆ ਹੈ, ਇਹ ਕੁਆਰ ਪਾਤ ਨੇ ਆਪਦੇ ਜੀਵਨ ਨੂੰ ਵਿਗਾੜ ਲਿਆ। ਇਸ ਨੇ ਉਸ ਵੇਲੇ ਆਪਣੇ ਸਾਦੇ ਉੱਤੇ ਪਛਤਾਵਾ ਕਰਕੇ ਕਿ ਮੈਂ ਤਾਂ ਕਿਸੇ ਪੁਰਖ ਵੱਲ ਵੀ ਬੁਰੀ ਨਿਗਾਹ ਨਾਲ ਤੱਕਿਆ ਨਹੀਂ, ਇਹ ਮੈਨੂੰ ਗਰਭ ਕਿਉਂ ਹੋ ਗਿਆ ਹੈ। ਉਸ ਵਕਤ ਇਸ ਨੇ ਜਦੋਂ ਵਕਤ ਪੂਰਾ ਹੋ ਗਿਆ, ਉਸ ਵੇਲੇ ਕਿਹਾ, ਇਹ ਖੋਟੇ ਪੁਰਖ ਜਿਸ ਤਰ੍ਹਾਂ ਤੂੰ ਪ੍ਰਵੇਸ਼ ਹੋਇਆ ਉਸ ਤਰ੍ਹਾਂ ਜਨਮ ਘਰ, ਫਿਰ ਨਾਸਾਂ ਖਾਣੀ ਇਹ ਜੰਮਿਆ, ਨਾਸ ਕੇਤ ਇਹਦਾ ਨਾਮ ਪਿਆ। ਉਸ ਨਾਸ ਕੇਤ ਦੇ ਤਾਂ ਫਿਰ ਨਦੀ 'ਚ ਡੂਨਾ ਬਣਾ ਕੇ ਇਸ ਨੇ ਤੁਰਾ ਬਣਾ ਕੇ ਤਾਰ ਦਿੱਤਾ, ਜਿੱਧਰ ਨੂੰ ਇਹ ਪਾਣੀ ਜਾ ਰਿਹਾ ਸੀ ਸਰਜੂ ਨਦੀ ਦਾ, ਉਸ ਪਾਸੇ ਉਹ ਲੜਕੀ ਨੂੰ ਤਾਰ ਕੇ ਉਦਾਸ ਜੀ ਹੋਈ ਤੁਰੀ ਫਿਰਦੀ ਹੈ, ਉਹ ਲੜਕਾ ਰੋੜ ਦਿੱਤਾ ਅਤੇ ਰਿਸ਼ੀਆਂ ਦੀ ਸਭਾ ਲੱਗੀ ਜਿੱਧਰ ਨੂੰ ਪਾਣੀ ਜਾਂਦਾ ਸੀ, ਉਹਦੇ ਆਲ ਕੁਮਰੀ ਸਮੇਤ ਸਾਰੇ ਬੈਠੇ ਸੀ। ਨਾਰਦ ਮੁਨੀ ਕਹਿਣ ਲੱਗਾ, ਲੈ ਵੀ ਇਹ ਤੇਰਾ ਪੁੱਤਰ ਆ ਗਿਆ। ਉਹ ਕਹਿੰਦਾ, ਮੈਂ ਤਾਂ ਗ੍ਰਸਤ ਨਹੀਂ ਕੀਤਾ। ਨਾਰਦ ਨੂੰ ਦੱਸਿਆ ਵੀ ਤੇਰਾ ਚਿੱਤ ਡੋਲ ਗਿਆ ਸੀ, ਉਸ ਵੇਲੇ ਦੀ ਧਾਤੂ ਕਰਕੇ ਤੇਰਾ ਬੱਚਾ ਪੈਦਾ ਹੋਇਆ ਹੈ, ਰਾਜੇ ਰਘੂ ਦੀ ਪੁੱਤਰੀ ਦੇ ਪੇਟੋਂ ਪੈਦਾ ਹੋਇਆ ਹੈ। ਇਸ ਪ੍ਰਕਾਰ ਹੈ, ਉਹ ਪੁੱਤਰ ਲੈ ਕੇ ਉਹ ਦਿਆਲਕ ਮੁਨੀ ਨੂੰ ਪਾਲ ਲਿਆ। ਜਿਸ ਵੇਲੇ ਪਾਲ ਲਿਆ, ਤਗੜਾ ਹੋ ਗਿਆ। ਤਗੜਾ ਹੋਣ ਤੋਂ ਬਾਅਦ ਇਹ ਰਿਸ਼ੀ ਦੀ ਸੇਵਾ ਕਰਿਆ ਕਰ, ਰਿਸ਼ੀ ਦਾ ਮੋਹ ਪੈ ਗਿਆ। ਇਹ ਮਾਤਾ ਵੀ ਇਹਦੀ ਉਦਾਸ ਹੋਈ, ਨਦੀ ਦੇ ਕਿਨਾਰੇ ਕਿਨਾਰੇ ਆਈ ਅਤੇ ਉਸ ਵੇਲੇ ਉਹਦੇ ਆਦਕ ਨੂੰ ਕਿਹਾ, ਜਾ ਕਾਕਾ ਉਹਦੀ ਮਾਤਾ ਨੂੰ ਸੱਦ ਲਿਆ। ਉਸ ਵੇਲੇ ਕਹਿਣ ਲੱਗਾ, ਨਾਸਕੇਤ ਕੇ ਮਾਤਾ, ਤੈਨੂੰ ਮੇਰਾ ਪਿਤਾ ਬੁਲਾ ਰਿਹਾ ਹੈ। ਉਸ ਵੇਲੇ ਇਸਨੇ ਸਾਰੀ ਗੱਲ ਪੁੱਛੀ, ਇਹ ਪੁੱਛਣ ਤੋਂ ਉਸਨੇ ਦੱਸਿਆ, ਫਿਰ ਰਿਸ਼ੀਆਂ ਨੇ ਇਹਦਾ ਇਹਦੇ ਨਾਲ ਨਾਤਾ ਕਰਤਾ ਸੀ, ਉਹਦੇ ਆਲਕ ਮੁਨੀ ਨੂੰ ਉਹ ਰਘੂ ਰਾਜੇ ਦੀ ਪੁੱਤਰੀ ਜਿਹੜੀ ਚੰਦਰਾਵਤੀ ਸੀ ਵਿਆਹਤੀ ਸੀ। ਇਸ ਪ੍ਰਕਾਰ ਇਹ ਪ੍ਰਸੰਗ ਹੈ। ਕਹਿੰਦੇ ਹਨ,
ਪਹਿਲਾ ਪੂਤ ਪਿੱਛੇ ਰੀ ਮਾਈ,
ਪਹਿਲਾਂ ਵੇਖੋ ਪੁੱਤਰ ਰੋੜਿਆ ਹੋਇਆ ਤੁਲੇ ਵਿੱਚ ਆ ਗਿਆ ਸੀ, ਪਿੱਛੋਂ ਉਹਦੀ ਮਾਤਾ ਆ ਕੇ ਪ੍ਰਾਪਤ ਹੋ ਗਈ ਹੈ। ਇਸ ਪ੍ਰਕਾਰ ਸਾਖੀ ਹੋਈ,
ਗੁਰ ਲਾਗੋ ਚੇਲੇ ਕੀ ਪਾਈ।
ਅਤੇ ਗੁਰੂ ਜਿਹੜਾ ਮਛਿੰਦਰ ਸੀ, ਜਿਸ ਵੇਲੇ ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਜਿਹੜਾ ਗੁਰੂ ਮਛਿੰਦਰ ਨਾਥ ਹੈ, ਉਹ ਉਮਰ ਅਮਰੂ ਨਾਵੇਂ ਰਾਜੇ ਦੀ ਮਹਾਰਾਜ ਦੇਹ ਵਿੱਚ ਮੁਰਦੇ 'ਚ ਜਾ ਕੇ ਪਦਮਣੀ ਦੇ ਲਾਲਚ ਜਾ ਕੇ ਸੰਗਲਾ ਦੀ 'ਚ ਪ੍ਰਵੇਸ਼ ਹੋ ਗਿਆ ਹੈ, ਉਹਦਾ ਭਲਾ ਕਰੋ। ਮਹਾਰਾਜ ਕਹਿੰਦੇ, ਜਾ ਜਗਾ ਕੇ ਲਿਆ। ਜਦੋਂ ਗਿਆ ਜਗਾਉਣ ਵਾਸਤੇ ਉਹਨੂੰ ਕਿਹਾ ਸੀ, ਜੋਗੀ ਮੇਰੇ ਅੰਦਰ ਕੰਨ ਪਾਟਾ ਕੋਰੇ ਰਾਜ ਦੇ ਅੰਦਰ ਨਾ ਆਵੇ। ਇਸ ਕੰਨ ਆਪਦੇ ਲੁਕੋ ਕੇ ਤਬਲਾ ਸਿੱਖਿਆ। ਤਬਲਾ ਜਦੋਂ ਸਿੱਖ ਲਿਆ, ਉਹ ਕਹਿੰਦਾ ਤਬਲੇ ਵਾਲਾ ਖੁਸ਼ ਹੋ ਕੇ ਕਹਿੰਦਾ ਵੀ ਤਬਲਾ ਅੱਜ ਰਾਜੇ ਦੀ ਸਭਾ 'ਚ ਵਜਾਉਣ ਵਾਲਾ ਹੈ। ਕਹਿੰਦਾ ਵੀ ਲੈ ਚੱਲ। ਇਹ ਲੈ ਗਿਆ, ਉਸ ਵੇਲੇ ਜਾ ਕੇ ਗੋਰਖਨਾਥ ਨੇ ਐਸਾ ਤਬਲਾ ਵਜਾਇਆ ਕਿ ਜਿਹੜਾ ਮਛਿੰਦਰ ਅਮਰੂ ਰਾਜੇ ਦੀ ਦੇਹ 'ਚ ਪ੍ਰਵੇਸ਼ ਹੋਇਆ ਸੀ, ਪਰ ਕਾਇਮ ਪ੍ਰਵੇਸ਼, ਉਹ ਬੜਾ ਖੁਸ਼ ਹੋ ਗਿਆ, ਮਸਤ ਹੋ ਗਿਆ। ਮਸਤ ਹੋਇਆ ਜਦੋਂ ਫਿਰ ਇਹਨੇ ਛਾਪ ਲਾ ਕੇ ਬੋਲਿਆ, ਜਾਗ ਮਛਿੰਦਰਾ ਗੋਰਖ ਆਏ। ਕਿਉਂ ਕਹਿ, ਜਾਗ ਪਾ ਮਛਿੰਦਰਾ, ਤੂੰ ਆਪਦੀ ਦੇਹ ਨਦੀ ਦੇ ਕਿਨਾਰੇ ਸਿੱਟਿਆ ਹੈ ਅਤੇ ਇੱਥੇ ਰਾਜੇ ਦੀ ਮੁਰਦੇ ਦੇਹ 'ਚ ਪਿਆ ਹੈ। ਉਸ ਵੇਲੇ ਮਛਿੰਦਰ ਨੂੰ ਬੜੀ ਸ਼ਰਮ ਆਈ, ਉਹ ਰਾਜ ਨੂੰ ਛੱਡ ਕੇ ਉਸ ਦੇਹ ਨੂੰ ਮੁਰਦਾ ਕਰਕੇ ਫਿਰ ਉੱਥੇ ਆਇਆ। ਉੱਥੇ ਇਹ ਕਹਿਣ ਲੱਗਾ ਕਿ ਤੂੰ ਮੇਰਾ ਗੁਰੂ ਹੈ ਹੁਣ, ਉੱਥੇ ਮੈਂ ਤੇਰਾ ਚੇਲਾ ਹੈ। ਗੋਰਖਨਾਥ ਦੇ ਪੈਰੀ ਪੈ ਗਿਆ ਸੀ ਮਛਿੰਦਰ ਨਾਥ। ਮਛਿੰਦਰ ਗੋਰਖਨਾਥ ਕਹਿੰਦਾ ਵੀ ਮੇਥੋਂ ਨਹੀਂ ਤੈਨੂੰ ਉਪਦੇਸ਼ ਬਣਦਾ, ਗੁਰੂ ਨਾਨਕ ਸਾਹਿਬ ਕੋਲੇ ਚੱਲ। ਫਿਰ ਗੁਰੂ ਨਾਨਕ ਸਾਹਿਬ ਦੇ ਕੋਲੇ ਲਿਆਇਆ ਸੀ। ਮਹਾਰਾਜ ਕਹੀ, ਜਾਗ ਮਛਿੰਦਰਾ। ਉਸ ਵੇਲੇ ਬਚਨ ਕਹੇ, ਸੁਣ ਮਛਿੰਦਰਾ, ਨਾਨਕ ਬੋਲੇ। वसगत पंच करे ने डोले, ऐसी योग युगत को पाले। आम और इस प्रकार दिया तुकां होंदियां राम कली च। उस वे मछिंद्र नाथ नूं गुरु नानक साहब ने उपदेश दिता सी कि उह इह गुरु बन के ना मछिंद्र नाथ केले गोरख दे पैरीं पिया सी, उदों भुल मनाई सी। दूसरा त्रिलोचन गुरु सी ना धन्ने दा, दे पत्थर इक लपेट के दे धन्ने नूं गैर छडावे। फिर जिस वेले धन्ने नूं महाराज दर्शन होए सी, धन्ना कहिंदा उह वेखो सावी गऊ नूं मेरी नूं मोड़ रहे है, भगवान हस रहे आ मेरे वल। ਇਹ ਤਰਲੋਚਨ ਪੈਰੀ ਪੈ ਗਿਆ, ਕਹਿੰਦਾ ਧੰਨਿਆ ਮੇਰੀਆਂ ਅੱਖਾਂ ਨੀ, ਤੂੰ ਵੇਖ ਰਿਹਾ ਮੈਨੂੰ ਦਿਖਾ। ਉਸ ਵੇਲੇ ਤਰਲੋਚਨ ਦੇ ਤਾਈਂ ਧੰਨੇ ਨੂੰ ਮਹਾਰਾਜ ਦੇ ਦਰਸ਼ਨ ਕਰਾਏ ਸੀ। ਉਸ ਵੇਲੇ ਧੰਨੇ ਨੂੰ ਮਹਾਰਾਜ ਕਿਹਾ ਸੀ, ਇਹਨੂੰ ਤੈਨੂੰ ਪੱਥਰ ਵੜੇਟ ਕੇ ਮਖੌਲ ਕੀਤਾ, ਇਹਨੂੰ ਨੀ ਮੈਂ ਦਰਸ਼ਨ ਦੇਣੇ। ਇਹਨੇ ਕਿਹਾ ਮਹਾਰਾਜ ਜੇ ਨਾ ਦਰਸ਼ਨ ਤੇ ਤਾਂ ਫਿਰ ਮੇਰੀ ਭਗਤੀ ਦਾ ਕੀ ਫਲ ਹੋਇਆ। ਧੰਨੇ ਨੂੰ 1100 ਜਨਮ ਪਿੱਛੇ ਧਾਰਨਾ ਪਿਆ ਸੀ, ਤੇ ਇਸ ਜਨਮ ਵਿੱਚ ਮਹਾਰਾਜ ਦੀ ਪ੍ਰਾਪਤੀ ਹੋਈ ਸੀ। ਉਸ ਵੇਲੇ ਹੋਏ ਵਿਚੋਲਾ ਆਣ ਮਿਲਾਵੇ, ਵਿਚੋਲਾ ਬਣ ਕੇ ਮਿਲਾਤਾ ਧੰਨੇ ਨੇ, ਤਰਲੋਚਨ ਨੂੰ ਦਰਸ਼ਨ ਕਰਾ ਦਿੱਤੇ ਸੀ। ਕਿਉਂ ਤਰਲੋਚਨ ਗੁਰੂ ਬਣਦਾ ਸੀ ਨਾ ਇਹਨੂੰ ਠਾਕਰ ਦੇਣ ਵਾਲਾ, ਇਹ ਪੈਰੀ ਪਿਆ ਧੰਨੇ ਦੇ, ਤੇ ਫਿਰ ਮਹਾਰਾਜ ਦਰਸ਼ਨ ਇਹਨੂੰ ਹੋਏ ਸਨ। ਕਿਉਂ ਗੁਰ ਲਾਗੋ ਚੇਲੇ ਕੀ ਪਾਈ,
ਗੁਰ ਲਾਗੋ ਚੇਲੇ ਕੀ ਪਾਈ।
ਗੁਰੂ ਜਿਹੜਾ ਸੀ ਤਰਲੋਚਨ ਕਹਾਉਂਦਾ, ਉਹ ਚੇਲੇ ਧੰਨੇ ਦੀ ਪੈਰੀ ਲੱਗਾ।
ਏਕ ਅਚੰਭੋ ਸੁਣੋ ਤੁਮ ਭਾਈ,
ਇੱਕ ਹੋਰ ਚਰਜ ਹੈ ਸੁਣੋ ਮੇਰੇ ਭਰਾਵੋ।
ਦੇਖਤ ਸਿੰਘ ਚਰਾਵਤ ਗਾਈ,
ਇਹ ਸ਼ੇਰ ਸਾਧ ਸੰਗਤ ਜੀ ਜਿਸ ਵੇਲੇ ਭਾਈ ਬਿਧੀ ਚੰਦ ਜੀ ਗਏ ਹਨ ਦਿਓ ਨਗਰ ਵਿੱਚ, ਇੱਥੇ ਜਿਹੜਾ ਸੁੰਦਰ ਸ਼ਾਹ ਫਕੀਰ ਸੀ ਉਹਦਾ ਸ਼ੇਰ ਗਾਈਆਂ ਚਾਰਿਆ ਕਰਦਾ ਸੀ। ਭਾਈ ਸਾਹਿਬ ਦੇ ਤਾਈਂ ਡਰਾਉਣ ਵਾਸਤੇ ਬਿਧੀ ਚੰਦ ਦੇ ਉੱਤੇ ਸ਼ੇਰ ਤੇ ਚੜ ਕੇ ਆਇਆ। ਭਾਈ ਜਦੋਂ ਝਾਕਿਆ, ਸ਼ੇਰ ਬਿੱਲੀ ਵਾਂਗੂ ਹੋ ਗਿਆ, ਸ਼ਹਿ ਕੇ ਡਿੱਗ ਪਿਆ। ਫਿਰ ਸੁੰਦਰ ਸ਼ਾਹ ਨੂੰ ਪੈਰ ਪਕੜਦੇ ਸੀ, ਇਹ ਸੁੰਦਰ ਸ਼ਾਹ ਦਾ ਸ਼ੇਰ ਜਿਹੜਾ ਸੀ ਉਹ ਗਾਈਆਂ ਨੂੰ ਚਾਰਦਾ ਵੇਖੀਦਾ ਸੀ। ਇਸੇ ਪ੍ਰਕਾਰ ਬੁੱਢਣ ਸ਼ਾਹ ਦਾ ਜਿਹੜਾ ਸ਼ੇਰ ਸੀ ਉਹ ਬੱਕਰੀਆਂ ਨੂੰ ਚਾਰਦਾ ਸੀ, ਜੋ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਇਹ ਸ਼ੇਰ ਕਹਿੰਦੇ ਗਾਈਆਂ ਨੂੰ ਚਾਰਦਾ ਵੇਖੀਦਾ। ਇੱਕ ਗਊ ਤੇ ਸਿੰਘ ਦੀ ਕਥਾ ਹੁੰਦੀ ਹੈ। ਇੱਕ ਲੰਮੀ ਗਊ ਸੀ, ਉਸ ਨੂੰ ਸ਼ੇਰ ਮਾਰਨ ਲੱਗਾ, ਬਾਕੀ ਦਾ ਬੱਗ ਭੱਜ ਗਿਆ। ਉਸ ਵੇਲੇ ਜੋ ਮਾਰਨ ਲੱਗਾ, ਗਊ ਨੇ ਕਿਹਾ ਵੀ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾਇਆ ਵਾਂ, ਮੇਰਾ ਪਰਣਾ, ਮੈਂ ਤੇਰੇ ਕੋਲ ਫਿਰ ਆ ਜਾਵਾਂਗੀ। ਇਹ ਕਹਿਣ ਲੱਗਾ, ਮੇਰੀ ਮਾਰ ਚੋਂ ਨਿਕਲ ਕੇ ਤੂੰ ਕਦੇ ਆ ਸਕਦੀ ਨਹੀਂ, ਕਹਿੰਦੇ ਪਰਨ ਮੈਂ ਕਰਦੀ ਹੈ। ਪਰਨ ਕਰਕੇ ਗਊ ਚਲੀ ਗਈ, ਬੱਚੇ ਨੂੰ ਦੁੱਧ ਚੁੰਘਾ ਕੇ। ਜਦੋਂ ਆਉਣ ਲੱਗੀ ਲੋਕਾਂ ਨੇ ਕਿਹਾ, ਇਹ ਗਊ ਕਿਉਂ ਚੱਲੀ ਹੈ? ਕਹਿਣ ਲੱਗੀ, ਮੇਰਾ ਪਰਨ, ਮੈਂ ਤਾਂ ਜਾਣਾ। ਉਸ ਵੇਲੇ ਜਦੋਂ ਇਹ ਆ ਗਈ ਗਊ, ਫਿਰ ਲੰਮੀ ਕਹਿਣ ਲੱਗੀ, ਲੈ ਸ਼ੇਰ ਖਾ ਲਾ ਮੈਨੂੰ। ਇਹ ਕਹਿਣ ਲੱਗਾ, ਤੂੰ ਮੇਰੀ ਸ਼ਰਨ ਆ ਗਈ ਹੈ, ਮੈਂ ਨਹੀਂ ਤੈਨੂੰ ਖਾਣਾ। ਫਿਰ ਉਸ ਵੇਲੇ ਸ਼ੇਰ ਦੇ ਕੋਲ ਹੀ ਰਿਹਾ ਕਰੇ ਤੇ ਗਊ ਨੂੰ ਉਹ ਚਾਰਿਆ ਕਰੇ, ਤੇ ਗਊ ਚੜ ਕੇ ਉੱਥੇ ਚਾਰਾ ਚੁੱਕ ਕੇ ਨਾ ਮਿਲਿਆ ਕਰੇ। ਇਸ ਪ੍ਰਕਾਰ ਸਾਧ ਸੰਗਤ ਜੀ, ਸ਼ੇਰ ਸਿੰਘ ਤੇ ਗਊ ਦੀ ਕਥਾ ਹੁੰਦੀ ਹੈ ਪੁਸਤਕ 'ਚ, ਕਿਉਂ ਸ਼ੇਰ ਦੇਖੀਦਾ ਸੀ ਗਊ ਨੂੰ ਚਾਰਨਾ ਹੋਇਆ।
ਰਹਾਉ ਜਲ ਕੀ ਮਛਲੀ ਤਰਵਰ ਵਿਆਈ।
ਇਸੇ ਪ੍ਰਕਾਰ ਕਹਿੰਦੇ ਜਲ ਕੀ ਮਛਲੀ ਤਰਵਰ ਵਿਆਈ, ਜਲ ਦੀ ਜਿਹੜੀ ਮੱਛੀ ਸੀ ਇਹ ਵਿਸ਼ ਦੇ ਵਿੱਚ ਪਹਿਲੇ ਵਿਆਹੀ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਜਲ ਦੇ ਵਿੱਚ ਰਹਿਣ ਵਾਲੀ ਜਿਵੇਂ ਨਹਿਰਾਂ ਵਿੱਚ ਟਾਹਲੀਆਂ ਲੁਕੀਆਂ ਹੁੰਦੀਆਂ ਨਾ, ਪਰੂੰਬਲਾਂ ਜਿਹੀਆਂ ਉਹਨਾਂ ਦੀਆਂ ਕੁੰਬਲਾਂ ਜਿਹੀਆਂ, ਅਤੇ ਪਾਣੀ ਉੱਤੋਂ ਦੀ ਲੰਘਦਾ ਹੁੰਦਾ ਹੈ। ਇਸ ਪ੍ਰਕਾਰ ਮੱਛੀ ਜਲ 'ਚ ਰਹਿਣ ਵਾਲੀ ਜਿਹੜੇ ਬਿਰਸ਼ ਦੀਆਂ ਡਾਲੀਆਂ ਵਿੱਚ ਪਾਣੀ ਦੇ ਢੱਕੀਆਂ ਹੋਈਆਂ ਸੀ, ਉਸ ਬਿਰਸ਼ ਦੇ ਨਾਲ ਆਪਣੇ ਬੱਚੇ ਦੇ ਦਿੱਤੇ, ਵੀ ਕੋਈ ਕੀ ਅਸਚਰਜ ਹੈ?
ਦੇਖਤ ਕੁਤਰਾ ਲੈ ਗਈ ਬਿਲਾਈ।
ਅਤੇ ਕੁੱਤੇ ਦੇ ਤਾਈਂ ਆ ਬਾਹਰ ਬਿੱਲੇ ਜਿਹੜੇ ਹੁੰਦੇ ਆ ਕਤੂਰੇ ਚੱਕ ਲਿਜਾਂਦੇ, ਕੋਈ ਬੜੀ ਅਸਚਰਜ ਤਾਈ ਦੀ ਗੱਲ ਨਹੀਂ। ਕਹਿੰਦੇ ਕੁੱਤੇ ਕਤੂਰੇ ਨੂੰ ਬਿੱਲੀ ਲੈ ਗਈ ਚੱਕ ਕੇ।
ਤਲੇ ਰੇ ਬੈਸਾ ਉੱਪਰ ਸੂਲਾ।
ਕਹਿੰਦੇ ਤਲੇ ਰੇ ਬੈਸਾ ਉੱਪਰ ਸੂਲਾ, ਥੱਲੇ ਆ ਬੈਸ ਡਾਹਣੀਆਂ ਤੇ ਸੂਲ ਮੁੱਢ ਉੱਪਰ ਹੈ, ਕਟਾਰ ਬਿਰਸ਼ ਹੁੰਦੇ ਹੈ, ਉਹਦਾ ਮੁੱਢ ਤਾਂ ਹੁੰਦਾ ਹੈ ਤੇ ਡਾਹਣੀਆਂ ਠਾਂ ਨੂੰ ਹੁੰਦੀਆਂ। ਇਹ ਕਟਾਰ ਬਿਰਸ਼ ਇਸ ਤਰ੍ਹਾਂ ਦੇ ਨਮੂਨੇ ਦਾ ਹੁੰਦਾ ਹੈ।
ਇਸ ਕਹਿ ਪੇੜ ਲੱਗੇ ਫਲ ਫੁੱਲਾ।
ਪੇੜ ਮੁੱਢ ਨੂੰ ਫਿਰ ਫਲ ਤੇ ਫੁੱਲ ਵੀ ਲੱਗੇ ਹੁੰਦੇ, ਕਟਾਰ ਨੂੰ ਬੜੇ ਬੜੇ ਫਲ ਲੱਗਦੇ ਹਨਗੇ। ਇਸੇ ਪ੍ਰਕਾਰ ਆਦਮੀ ਸਮਝ ਲਓ, ਤਲੇ ਦੇ ਪੜੋ
ਤਲੇ ਰੇ ਬੈਸਾ,
ਇਹਦੀਆਂ ਡਾਹਣੀਆਂ ਹੱਥ ਪੈਰ ਥੱਲੇ ਨੂੰ ਕਿਨੂੰ ਹੈ ਕਿ ਨਹੀਂ ਆਦਮੀ ਦੇ।
ਉੱਪਰ ਸੂਲਾ,
ਸੂਲ ਕੌਣ ਮੁੱਢ ਸਿਰ ਉਤਲੇ ਪਾਸੇ ਵੇਖ ਲਓ ਆਦਮੀ ਦਾ।
ਜਿਸ ਕਹਿ ਪੇਟ ਲੱਗੇ ਫਲ ਫੁੱਲਾ,
ਪੁੱਤਰ ਧੀਆਂ ਫਲ ਫੁੱਲ ਇਹ ਪੁੰਨ ਦਾਨ ਕਰਦਾ, ਇਹ ਸਭ ਇਹਨੂੰ ਹੀ ਲੱਗੇ ਹੋਏ ਇਹਨਾਂ ਦੇ ਲਈ ਚਿੰਬੜੀਆਂ ਹੋਈਆਂ ਚੀਜ਼ਾਂ।
ਘੋੜਾ ਚੜ ਭੈਸ ਚਰਾਵਨ ਜਾ,
ਇਹ ਘੋੜੇ ਤੇ ਚੜ ਕੇ ਕਹਿੰਦੇ ਮਈਆਂ ਚਾਰਨ ਜਾਂਦਾ ਹੁੰਦਾ ਸੀ, ਉੱਥੇ ਮੈਂ ਕੱਟੀ ਦੇ ਦਿੱਤੀ, ਉਹ ਕੱਟੀ ਨੂੰ ਘੋੜੇ ਤੇ ਲੱਦ ਕੇ ਲਿਆਇਆ, ਇਹਦੇ ਚ ਕੀ ਅਸਚਰਜ ਹੈ? ਜਾਂ ਘੋੜੇ ਤੇ ਚੜ ਕੇ, ਅੱਜ ਕੱਲ ਦੇਖ ਲਓ ਆਮ ਆਪਣੇ ਮਾਝੇ ਲੋਕ ਤਾਂ ਮਹੀਆਂ ਗਾਈਆਂ ਚਾਰੂ ਜਾਂਦੇ ਹੀ ਹੈ ਘੋੜਿਆਂ ਤੇ ਚੜ ਚੜ ਕੇ।
ਬਾਹਰ ਬੈਲ ਗੋਣ ਘਰ ਆਈ,
ਬਾਹਰ ਬੈਲ ਗੋਣ ਘਰ ਆਈ, ਕਹਿੰਦੇ ਬਲਦ ਬਾਹਰ ਰਹਿ ਗਿਆ, ਗੋਣ ਘਰ ਆ ਗਈ। ਚੋਰ ਕਬੀਰ ਸਾਹਿਬ ਦੀ ਪੂੰਜੀ ਖੋਣ ਲੱਗੇ ਸੀ, ਉਸ ਵੇਲੇ ਬਲਦ ਤਾਂ ਬਾਹਰ ਹੀ ਰਹਿ ਗਿਆ, ਕਬੀਰ ਸਾਹਿਬ ਦੀ ਸ਼ਕਤੀ ਦੇ ਨਾਲ ਗੂਣ ਅਸਲੀ ਜਿਹੜੀ ਭਰੀ ਸੀ ਉਹ ਘਰ ਵਿੱਚ ਆ ਗਈ ਕਬੀਰ ਦੇ। ਇਸ ਪ੍ਰਕਾਰ ਇੱਕ ਪੀਪੇ ਭਗਤ ਦੀ ਸਾਖੀ ਹੈ, ਪੀਪੇ ਭਗਤ ਦੇ ਘਰ ਨੂੰ ਲੁੱਟਣ ਲੱਗੇ ਸੀ ਚੋਰ ਜਿਹੜੇ ਸੀ ਸਾਧ ਬਣ ਕੇ, ਤੇ ਉਹ ਗੂਣ ਜਿਹੜੀ ਸੀ ਉਹ ਆ ਗਈ ਘਰ ਦੀ ਸ਼ਕਤੀ ਨਾਲ ਪੀਪੇ ਭਗਤ ਦੇ ਪਾਸ, ਭਗਤੀ ਦੇ ਪ੍ਰਤਾਪ ਕਰਕੇ ਬਲਦ ਬਾਹਰ ਹੀ ਖੜਾ ਰਹਿ ਗਿਆ, ਬਲਦ ਨੂੰ ਫਿਰ ਕੀ ਲੁੱਟਣਾ ਸੀ। ਇਸ ਪ੍ਰਕਾਰ ਇਹ ਸਾਖੀ ਹੈ।
ਕਹਿਤ ਕਬੀਰ ਜੋ ਇਸ ਪਦ ਬੁਝੈ,
ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਭਾਈ ਇਸ ਪਦ ਵਿਚਾਰ ਨੂੰ ਬੁਝ ਲੈਣਗੇ, ਸਮਝ ਲੈਣਗੇ,
ਰਾਮ ਰਾਮ ਤੋਂ ਤਿਸ ਸਭ ਕੁਛ ਸੂਝੈ,
ਰਾਮ ਦਾ ਨਾਮ ਉਚਾਰਨੇ ਕਰਕੇ ਉਹਨਾਂ ਨੂੰ ਸਭ ਕੁਛ ਦਿਸਿਆ ਆਵੇਗਾ, ਸਮਝ ਪੈ ਜਾਵੇਗੀ, ਬਾਕੀ ਦੇ ਅਰਥ
ਸਾਹਿਬ ਜੀ ਓ ਆਸਾ ਪਹਿਲਾ ਕੂਤ ਪਿੱਛੇ ਰੀ ਮਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੁਣੇ ਜੀ ਅੰਤਰਯਾਮੀ ਰੀਮ ਨਵਾਜ, ਸਤਿਗੁਰੂ ਛੇਵੇਂ ਪਾਤਸ਼ਾਹ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ।
ਪਹਿਲਾ ਪੂਤ ਪਿੱਛੇ ਰੀ ਮਾਈ,
ਇਹ ਸਾਧ ਸੰਗਤ ਜੀ ਕੱਲ ਸੇਵਕਾਂ ਵੱਲੋਂ ਕਬੀਰ ਸਾਹਿਬ ਦੇ ਪਾਸ ਕਿਸੇ ਕਬੀਰ ਦੀ ਪਰਮੇਸ਼ੁਰ ਦੀ ਪ੍ਰਾਪਤੀ ਇਹ ਜੀਵ ਨੂੰ ਕਿਸ ਪ੍ਰਕਾਰ ਹੋ ਸਕਦੀ ਹੈ ਤਾਂ ਸੁਣ ਕੇ ਸਾਹਿਬ ਕਬੀਰ ਜੀ ਪੰਜਵਾਂ ਅਰਥ ਉਚਾਰਨ ਕਰਦੇ ਹਨ।
ਪਹਿਲਾ ਪੂਤ ਪਿੱਛੇ ਰੀ ਮਾਈ,
ਪਹਿਲਾਂ ਭਾਈ ਪੂਤ ਨਿਸ਼ਕਾਮ ਕਰਮਾਂ ਕਰਕੇ ਇਸ ਜੀਵ ਨੂੰ ਪਵਿੱਤਰ ਹੋਣਾ ਚਾਹੀਦਾ, ਨਿਸ਼ਕਾਮ ਕਰਮਾਂ ਕਰਕੇ ਅੰਤਾ ਕਰਮ ਦੀ ਸ਼ੁੱਧੀ ਕਰੇ, ਵਿਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਆਦਿਕ ਇਹ ਗੁਣ ਧਾਰਨ ਕਰੇ, ਭਾਣਾ ਮੰਨੇ ਭਾਈ ਵਿੱਚ ਚੱਲੇ, ਇਸ ਪ੍ਰਕਾਰ ਪਹਿਲਾਂ ਪਵਿੱਤਰ ਹੋਵੇ।
ਪਿੱਛੇ ਰੀ ਮਾਈ,
ਪਿੱਛੇ ਰੀ ਮਾਈ, ਪਿੱਛੇ ਇਸ ਤੋਂ ਅੰਤਾ ਕਰਨ ਸ਼ੁੱਧ ਕਰਕੇ ਫਿਰ ਰੀ ਇੰਦਰੀਆਂ ਦੇ ਵਿਸ਼ਿਆਂ ਤੋਂ ਪਿੱਛੇ ਹੋਵੇ, ਇੰਦਰੀਆਂ ਕਰਕੇ ਅੱਖਾਂ ਦੇ ਨਾਲ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹ ਇੰਦਰੀਆਂ ਦੇ ਵਿਸ਼ਿਆਂ ਤੋਂ ਸੁਤੰਤਰ ਹੋਵੇ, ਕਿਸੇ ਦਾ ਬੁਰਾ ਮਨ ਕਰਕੇ ਨਾ ਚਿਤਵੇ, ਸਰੀਰ ਕਰਕੇ ਨਾ ਕਿਸੇ ਦੇ ਨਾਲ ਬੁਰਿਆਈ ਕਰੇ ਅਤੇ ਇੰਦਰੀਆਂ ਦਾ ਵੀ ਦਮਨ ਕਰੇ, ਇਸ ਪ੍ਰਕਾਰ ਇੰਦਰੀਆਂ ਦੇ ਵਿਸ਼ਿਆਂ ਤੋਂ ਪਿੱਛੇ ਹੋ ਜਾਵੇ, ਅਤੇ ਫਿਰ ਮਾਈ ਮਾਇਆਪਤੀ ਜੋ ਪਰਮੇਸ਼ੁਰ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਮਾਈ ਮਾਇਆ ਚੋਂ ਲੈਣਾ, ਮਿੱਟੀ ਚੋਂ ਲੈਣੀ ਸਾਧ ਸੰਗਤ ਜੀ ਇਹ ਪ੍ਰਿਥਵੀ, ਈ ਚੋਂ ਲੈਣੀ ਪੌਣ, ਪੰਜਾਂ ਤੱਤਾਂ ਦੀ ਧਾਰਨਾ ਪ੍ਰਿਥਵੀ ਵਾਂਗੂ ਖਿਮਾ ਰੱਖੇ, ਪੌਣ ਵਾਂਗੂ ਨਿਰਲੇਪ ਰਵੇ, ਇਸ ਪ੍ਰਕਾਰ ਪਾਣੀ ਵਾਂਗੂ ਸ਼ਾਂਤ ਚਿੱਤ ਰਵੇ ਅਤੇ ਆਕਾਸ਼ ਦੀ ਨਹੀਂ ਨਿਰਖੋਭ ਰਵੇ, ਆਕਾਸ਼ ਦੀ ਨਹੀਂ ਪ੍ਰਕਾਸ਼ਵਾਨ ਹੋਵੇ, ਇਉਂ ਪੰਜਾਂ ਤੱਤਾਂ ਦੀ ਧਾਰਨਾ ਕਰਨ ਵਾਲਾ ਹੋਵੇ ਪਿੱਛੋਂ।
ਗੁਰ ਲਾਗੂ ਚੇਲੇ ਕੀ ਪਾਈ,
ਅਤੇ ਫਿਰ ਗੁਰੂ ਜੋ ਸਤਿਗੁਰੂ ਅੰਤਰਜਾਮੀ ਸਰਵ ਕਲਾ ਸੁਣਾ ਦੀਨ ਦੁਨੀ ਦੇ ਵਾਲੀ ਹੈ, ਜਿਸ ਪ੍ਰਕਾਰ ਚੇਲੇ ਦਾ ਅਧਿਕਾਰ ਹੁੰਦਾ ਗੁਰੂ ਸਾਹਿਬ ਦੇ ਚਰਨੀ ਲੱਗਣਾ ਕਰੇ, ਆਪਣਾ ਆਪ ਗੁਆ ਕਰਕੇ ਆਪ ਗੁਆਏ ਸੇਵਾ ਕਰੇ ਤਾਂ ਕੁਛ ਪਾਏ ਮਾਨ, ਕਿਉਂ ਗੁਰੂ ਸਾਹਿਬ ਦੇ ਚੇਲੇ ਤਾਂ ਸਿੱਖ ਦੇ ਤਾਂ ਹੀ ਚਾਹੀਦਾ, ਗੁਰੂ ਸਾਹਿਬ ਦੇ ਚਰਨਾਂ ਵਿੱਚ ਲੱਗੇ ਹਰ ਵਕਤ।
ਏਕ ਅਚੰਭੋ ਸੁਣੋ ਤੁਮ ਭਾਈ,
ਸਤਿਗੁਰੂ ਸਾਹਿਬ ਜਦੋਂ ਅਧਿਕਾਰੀ ਵੇਖਦੇ ਕਿ ਪੂਰਨ ਅਧਿਕਾਰ ਹੈ ਇਸ ਨੂੰ, ਉਸ ਵੇਲੇ ਗੁਰੂ ਸਾਹਿਬ ਉਪਦੇਸ਼ ਬਖਸ਼ ਦਿੰਦੇ ਭਾਈ ਇੱਕ ਅਦਵੈਤ ਰੂਪ ਪਰਮੇਸ਼ੁਰ ਹੈ ਤੇ ਅਚੰਭੋ ਅਸਚਰਜ ਰੂਪ ਵਾਹਿਗੁਰੂ ਹੈ, ਬਸਮਾਦ ਨਾਲ ਬਸਮਾਦ ਵੇਦ, ਉਹ ਐਸਾ ਅਚੰਭ ਅਸਚਰਜ ਸਰੂਪ ਹੈ, ਇੱਕ ਹੈ ਤੇ ਅਦਵੈਤ ਰੂਪ ਫਿਰ ਅਚੰਭੋ ਅਸਚਰਜ ਸਰੂਪ ਹੈ।
ਸੁਣੋ ਤੁਮ ਭਾਈ
ਕਰ ਹੇਤੂ, ਇਹ ਭਾਈ ਭਾਵਨ ਰੂਪ ਹੈ, ਉਹ ਸਾਰਿਆਂ ਚ ਭਾਵ ਉਹੀ ਬੀਤੇ ਦੇਵਾ, ਜੈਸੀ ਕੋਈ ਭਾਵਨਾ ਕਰਦਾ ਉਹ ਭਾਵਨਾ ਪੂਰੀ ਕਰਕੇ, ਆਪਣ ਬਾਪਾ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ, ਆਪਣੀ ਸਰਧਾ ਕਰਕੇ ਪਰਮੇਸ਼ੁਰ ਪ੍ਰਾਪਤ ਹੁੰਦਾ, ਸਰਧਾਵਾਨ ਕ੍ਰਿਸ਼ਨ ਜੀ ਨੇ ਕਿਹਾ ਸਰਧਾਵਾਨ ਲੱਭ ਤੇ ਗਿਆਨ, ਜੋ ਸਰਧਾਵਾਨ ਪੁਰਖ ਉਹ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਨ, ਕਿਉਂ ਭਾਵਨਾ ਕਰਕੇ ਸਾਧ ਸੰਗਤ ਜੀ ਉਸ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ, ਗਰੀਬ ਨਿਵਾਜ ਫਰਮਾਉਂਦੇ ਹਨ।
ਦੇਖਤ ਸਿੰਘ ਚੜਾਵਤ ਗਾਈ,
ਕਹਿੰਦੇ ਫਿਰ ਦੇਖਤ ਸਾਰਿਆਂ ਦਾ ਦ੍ਰਿਸ਼ਟਾ ਰੂਪ ਹੈ, ਦੇਖਣ ਵਾਲਾ ਹੈ, ਅਤੇ ਸਿੰਘ ਸੁੱਧ ਬ੍ਰਹਮ ਹੈ, ਜਿਸ ਦੇ ਤਾਂ ਵਕਾਰ ਆਦਿ ਕੋਈ ਪੋਹ ਨਾ ਸਕ ਨਹੀਂ ਸਕਦੇ, ना कामंग ना क्रोधंग ना लोभंग ना मोहंग, ऐसा निर्विकार शुद्ध स्वरूप है।
चरावत गाई,
अति चरावत गाई, जेड़ा चर विचरना है, आना जन्म धार के गाई गमन करना, ये साल सिंह जी गाई गमन कर जाता चलिया जाता है, उस रूप नू पा के जो सिंह शुद्ध स्वरूप दृष्टा रूप वेख लीदा है, उस वेले गाई गमन कर जाता है, चर विचरना आना ते जाना ये सारे निवृत्ति हो जाती उस वक्त।
रहाओ जल की मछली तरवर ब्याई,
जी पदार्था रूपी जल की मच्छी बुद्ध सी, ये तरवर सार संगत रूपी विरश के उत्ते प्रसूता भाव नू प्राप्त होंदी है, ये अंदर गुण प्राप्त होंदे है, सचेतन आनंद स्वरूप गुण ये अंदर प्रगट होया होंदे है, जां संसार रूपी जल की जेड़ी बुद्धि मछली सी, ये तरवर ब्रह्म रूपी विरश के विच उसके सरवण ज्ञान मनन ज्ञान अध्यासन ज्ञान तत्व संशोधन ज्ञान सख्यातता रूपी इस प्रकार ये गुण ये अंदर प्रगट होए होंदे हन। ते बे आई बे द्वैत जिहड़ी है वह आई हुई उस वेले वह द्वैत जिहड़ी है नाश हो जाती है ब्रह्म रूपी तरवर दी प्राप्ति करके।
देखत कुतरा लै गई बिलाई,
देखत कुतरा लई देखी दे असी ना जिहड़ा अगे कुतरकां उठाउंदा मन अनेक प्रकार दियां कुतरकां करदा रहिंदा सी, लै गई बिलाई वह कुतरकां वाली जिहड़ी बिरती सी वह बला हो गई छप गई है, बेद्वैत भी ला दिती है अते कुतरकां भी सारियां लै हो गईयां हन, कोई कुतरक नहीं अगे देख रहे कुतरा ये बेतरा तुरिया फिरदा सी संसार दे अंदर तरन तो रहत सी, हुण कहिंदे आप भी तर गया है ते जिन्नी सृष्टि जिहड़ी सी उस नूं भी नाल ही लै गया है, मुक्त हो गया तर गया है ते बेद्वैत भी ला दिती है अंदरों।
तलैरे बैसा ऊपर सूला,
कहिंदे तलैरे बैसा सारिया के चरणा की धूड़ होके बैठा स्थित होया, हंकार नहीं ओदे अंदर रहा किसी प्रकार का, सब की धूड़ बन के स्थित हो गया है।
ऊपर सूला,
अते ऊपर सूला सूल ना दुखा तो ऊपर हो गया है, ओनू किसी प्रकार का दुख नहीं जमन मरदा है।
इसका पेट लगे फल फूला,
इसका पेट वो ब्रह्म रूपी पेटे दे नाल लग गया है, इस करके फल उपासना फुल उपासना ते फल ज्ञान जेड़े उन्होंने पेट दे संगत दे नाल मिलते हैं उन्होंने ब्रह्म ज्ञान रूपी फल ते धन रूपी फुल प्राप्त हो जाते हैं।
कोरा चार भैस च रावण जाई,
साध संगत जी कोर भयानक जो जम मार्ग है वो चर विचरदा सी, भैस दे सहत आउण जाण भी जांदा सी, हुण कहिंदे ने कोरा चार प्राणा रूपी घोड़े ते चढ़ के भैस दे संयुक्त हो के जिहड़ा लोक पुरलोक नूं गमन करना है चर आव न जाई, ये विचरदा नहीं आउण जाण दे विच ब्रह्म ज्ञानी दे जिहड़े प्राण किसे देश नूं गमन नहीं करदे उन्हों का आना जाना विचरना भी मुक्त हो गए हैं।
बाहर बैल गून घर आई,
कहते बाहर बैल ये जड़ा बैल सी हूं जड़ा संसार के बिहारा वाला बाल बैल सी संसार के अंदर ये बैल जड़ा सी मन रूपी बैल बाहर हो गया एदा अभाव हो गया ते गून मुक्त रूपी गून घर के ब्रह्म विद्या रूपी गून घर आके स्थित हो गई, फिर स्वरूप रूपी घर विच आ गए।
कहत कबीर जो इस
पद रूपी बैल हुण बाहर रह गया ते ज्ञान रूपी गुण घर दे जा के प्राप्त हो गई।
कहत कबीर जो इस पद
बूझे, इस तरह का जो पद ब्रह्म तत् पद तुम पद का लखर स्वरूप है उस नूं जिहड़ा बुझ लवेगा समझ लवेगा गुरां दी।
राम राम तिस सब किश सूझे,
जो राम नू राम तो उच्चारण करते हैं उन्हें सब किश तुच्छ मात्र जिन्ना संसार है ब्रह्मी सूझ आउंदा दिस आउंदा है।
बाईस चौपदे तथा पंच पदे,
बाईस सारे चौपदे शब्द है इहदे विच पंच पदे पंच पंच पौड़ियां वाले विच ही आए हैं।
आसा श्री कबीर जीओ के तिप दे अठ दुत के सत एक तुका एक,
ये सारे शब्द कबीर साहब दे अठ होणगे त्यों त्यों पौड़ियां वाले दो तुका वाले सत होणगे ते एक तुक वाला अठवां होवेगा, इहो सारे अठ शब्द होणगे दो तुका वाले सत ते एक तुका एक, ਇਹ ਹੋਵੇਗਾ ਨਾਲ ਅੰਗਾਂ ਦੀ ਗਿਣਤੀ ਇਸ ਕਰਕੇ ਦਿੱਤੀ ਹੈ ਇਹ ਸ਼ਬਦਾਂ ਦੀ ਗਿਣਤੀ ਸਮਝਣੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ
ਇੱਕ ਤੁਕਾ ਨਿੱਕੀਆਂ ਤੁਕਾਂ ਨੂੰ ਲੰਮੀ ਤੁਕ ਇੱਕ ਸਮਝ ਕੇ ਇੱਕ ਤੁਕਾ ਇਹਦਾ ਨਾਂ ਰੱਖਿਆ ਹੈ ਇੱਕ ਅਦਵੈਤ ਰੂਪ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕੋਈ ਆਦਮੀ ਦੁਨੀਆਂ ਦੇ ਭੋਗਾਂ ਵਿੱਚ ਫਸ ਕੇ ਲੋਭ ਵਿੱਚ ਲੱਗ ਕਰਕੇ ਆਪਣੇ ਜਨਮ ਨੂੰ ਗਵਾ ਰਿਹਾ ਸੀ ਉਸਦੇ ਤਾਂ ਹੀ ਕਬੀਰ ਸਾਹਿਬ ਜੀ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹੈ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਖਾਣ ਦੇ ਪੀਣ ਦੇ ਭੋਗਣ ਦੇ ਜੋੜਨ ਦੇ ਲੋਭ ਵਿੱਚ ਹੈ ਪ੍ਰਾਣੀਓ ਕਿਸ ਵਾਸਤੇ ਲੱਗ ਕੇ ਆਪਦੇ ਰਤਨ ਵਰਗੇ ਅਮੋਲਕ ਜਨਮ ਨੂੰ ਖੋਇਆ ਗਵਾਇਆ ਹੈ
ਬਿੰਦ ਤੇ ਜਿਨ ਪਿੰਡ ਕੀਆ
ਵਾਹਿਗੁਰੂ ਨੇ ਮਾਤਾ ਪਿਤਾ ਦੇ ਰਕਤ ਤੇ ਬਿੰਦ ਤੋਂ ਇਹ ਪਿੰਡ ਸਰੀਰ ਪੈਦਾ ਕੀਤਾ ਹੈ
ਅਗਨ ਕੁੰਡ ਰਹਾਇਆ
ਮਾਤਾ ਦੇ ਗਰਭ ਦੀ ਅੱਗ ਦੇ ਕੁੰਡ ਵਿੱਚ ਜਦੋਂ ਕੱਚੇ ਰੋਣ ਖਾਧੇ ਮਾਈ ਦੇ ਹਜ਼ਮ ਹੋ ਜਾਂਦੇ ਹੈ ਇਹੀ ਜਠਰਾਗਣ ਤੇਜ ਹੈ ਉਹ ਜੱਗ ਦੇ ਕੁੰਡ ਚ ਤੈਨੂੰ ਫੁੱਲ ਨਾਲੋਂ ਵੀ ਨਰਮ ਨੂੰ ਸੜਨ ਨਹੀਂ ਦਿੱਤਾ ਆਪਦਾ ਸਿਮਰਨ ਦੇ ਕਰਕੇ ਤੈਨੂੰ ਸੜਨ ਤੋਂ ਬਚਾ ਕੇ ਰੱਖਿਆ ਕੀਤੀ ਹੈ
ਦਸ ਮਾਸ ਮਾਤਾ ਉਦਰ ਰੱਖਿਆ
ਦਸਵੇਂ ਮਹੀਨੇ ਦੇ ਚੜ੍ਹਨੇ ਕਰਕੇ ਬੱਚੇ ਦਾ ਜਨਮ ਹੁੰਦਾ ਹੈ ਸੋਇਓ ਦਸਾਂ ਮਹੀਨਿਆਂ ਦੇ ਵਿੱਚ ਮਾਤਾ ਦੇ ਪੇਟ ਵਿੱਚ ਤੇਰੀ ਰੱਖਿਆ ਕੀਤੀ ਅੰਤਰਜਾਮੀ ਵਾਹਿਗੁਰੂ ਨੇ ਤੈਨੂੰ ਉਦੋਂ ਪਰੋਹ ਗਿਆਨ ਸੀ ਸਵਾਸ ਸਵਾਸ ਸਿਮਰਨ ਕਰਦਾ ਸੀ ਇਸ ਕਰਕੇ ਤੈਨੂੰ ਅੱਗ ਨਹੀਂ ਸੀ ਸਾੜ ਸਕਦੀ ਤੇ ਸੌ ਜਨਮ ਦਾ ਤੈਨੂੰ ਗਿਆਨ ਸੀ ਜੋ ਪਿੱਛੇ ਕਰਮ ਕੀਤੇ ਹੈ ਸੌ ਜਨਮ ਦਾ ਗਿਆਨ ਸੀ ਮੈਂ ਆਹ ਕੀਤਾ ਆਹ ਕੀਤਾ ਤੇ ਇਸ ਪ੍ਰਕਾਰ ਇਉਂ ਮਾਤਾ ਦੇ ਘਰ ਵਿੱਚ ਤੇਰੀ ਰੱਖਿਆ ਕੀਤੀ ਅੰਤਰਜਾਮੀ ਵਾਹਿਗੁਰੂ ਨੇ ਪ੍ਰਤਪਾਲ ਮਾਤਾ ਉਦੋਂ ਰਾਖੇ ਲਗਨ ਦੇਤ ਨਾ ਸੇਕ
ਬਹੁਰ ਲਾਗੀ ਮਾਇਆ
ਜਦੋਂ ਤੈਂ ਜਨਮ ਧਾਰਿਆ ਉਸ ਵੇਲੇ ਤੈਂ ਸਿਵਨ ਭੁਲਾ ਦਿੱਤਾ ਸਿਵਨ ਭੁਲਾਉਣੇ ਕਰਕੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਲਿਵ ਤੇਰੀ ਟੁੱਟਣੇ ਕਰਕੇ ਤ੍ਰਿਸ਼ਨਾ ਤੈਨੂੰ ਖਾਣ ਪੀਣ ਦੀ ਫੁਰਿਆਈ ਇਹ ਮਾਇਆ ਨੂੰ ਹੁਕਮ ਤੇਰੇ ਤੇ ਵਰਤਾਤਾ ਇਹ ਮਾਇਆ ਤੈਨੂੰ ਚਿੰਬੜ ਗਈ ਮਮਤਾ ਰੂਪ ਪਹਿਲੇ ਪਿਆਰ ਲੱਗਾ ਸਨ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਇਸ ਪ੍ਰਕਾਰ ਮਾਇਆ ਚਿੰਬੜਗੀ ਤੈਨੂੰ ਲੱਗ ਗਈ ਹੈ ਫੇਰ
ਪ੍ਰਾਣੀ ਕਾਹੇ ਕੋ ਲੋਭ ਲਾਗੇ
ਧਾਰੀ ਜੀਵ ਕਿਸ ਵਾਸਤੇ ਲਾਲਚ ਵਿੱਚ ਲੱਗ ਗਿਆ ਹੈ
ਰਤਨ ਜਨਮ ਖੋਇਆ
ਰਤਨ ਵਰਗਾ ਅਮੋਲਕ ਜਨਮ ਤੈਨੂੰ ਮਿਲਿਆ ਸੀ ਇਸ ਨੂੰ ਖੋਇਆ ਗੁਆ ਲਿਆ ਲੋਭ ਵਿੱਚ ਲਾ ਕੇ ਖਾਣ ਪੀਣ ਭੋਗਣ ਦੇ
ਪੂਰਵ ਜਨਮ ਕਰਮ ਭੂਮ
ਦੇਖ ਭਾਈ ਇਹ ਭਾਰਤ ਵਰਸ਼ ਜਿਹੜਾ ਇਹ ਕਰਮਾਂ ਦੀ ਭੂਮੀ ਹੈ ਧਰਤੀ ਹੈ ਹੋਰ ਨਾ ਮੁਲਕਾਂ ਦੇ ਵਿੱਚ ਨਾ ਭੋਗਣਾ ਤੇ ਖਾਣਾ ਤੇ ਹੰਡਾਉਣਾ ਇਹੋ ਹੀ ਚੀਜ਼ਾਂ ਹਨ ਗਈਆਂ ਸੋ ਇਹ ਕਰਮਾਂ ਦੀ ਭੂਮੀ ਇੱਥੇ ਨਿਸ਼ਕਾਮ ਕਰਮ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਭਾਰਤ ਵਰਸ਼ ਦੇ ਅੰਦਰ ਇਸੇ ਪ੍ਰਕਾਰ ਪੂਰਵ ਜਨਮ ਕਰਮ ਭੂਮ ਇਹ ਪੂਰਵਲੇ ਜਨਮ ਵਿੱਚ ਇਸ ਜਨਮ ਤੋਂ ਪਹਿਲਾਂ ਆਪਦੇ ਸਰੀਰ ਰੂਪੀ ਕਰਮਾਂ ਦੀ ਧਰਤੀ ਵਿੱਚ
ਬੀਜ ਨਾਹੀਂ ਬੋਇਆ
ਤਾਂ ਇਸ ਮਨੁੱਖਾ ਜਨਮ ਰੂਪੀ ਜਨਮ ਦੇ ਵਿੱਚ ਧਰਤੀ ਵਿੱਚ ਨਿਸ਼ਕਾਮ ਕਰਮਾਂ ਰੂਪੀ ਬੀਜ ਨਹੀਂ ਬੀਜਿਆ ਜੇ ਬੀਜ ਲੈਂਦਾ ਇਸ ਮਨੁੱਖਾ ਜਨਮ ਰੂਪੀ ਧਰਤੀ ਵਿੱਚ ਤਾਂ ਤੈਨੂੰ ਹੁਣ ਫਲ ਪ੍ਰਾਪਤ ਹੋ ਜਾਂਦਾ ਜ਼ਰੂਰ ਮੁਕਤ ਹੋ ਜਾਂਦਾ
ਰਹਾਓ ਬਾਲਕ ਤੇ ਬਿਰਧ ਭਇਆ
ਬਾਲਕ ਅਵਸਥਾ ਖੇਲ ਚ ਗੁਆ ਲਈ ਜਵਾਨੀ ਭੋਗਾਂ ਚ ਗੁਆ ਲਈ ਬੁਢੇਪਾ ਜੋੜਨ ਚ ਅਤੇ ਢਲਦੀ ਜਵਾਨੀ ਜੋੜਨ ਚ ਗੁਆ ਲਈ ਬੁਢੇਪਾ ਸੋਗ ਵਿੱਚ ਪੈ ਕੇ ਗੁਆ ਲਿਆ ਇਉਂ ਬਾਲਕ ਅਵਸਥਾ ਤੋਂ ਬਿਰਧ ਹੋ ਗਿਆ
ਹੋਣਾ ਸੋ ਹੋਇਆ
ਬੁੱਢੇ ਤੋਂ ਬਾਅਦ ਫੇਰ ਬਾਲਕ ਤਾਂ ਨੀ ਤੈਂ ਬਣਨਾ ਜੋ ਹੋਣਾ ਸੀ ਹੋ ਗਿਆ ਮੌਤ ਆ ਕੇ ਚਿੰਬੜ ਜਾਏਗੀ ਤੈਨੂੰ
ਜਾ ਜਮ ਆਏ ਝੂਠ ਪਕੜੇ
ਜਮ ਤੈਨੂੰ ਆ ਕੇ ਝੂਠ ਜੁੰਡਿਆਂ ਤੋਂ ਪਕੜਨਗੇ ਕੇਸਾਂ ਤੋਂ ਪਕੜ ਕੇ ਆਪਣੇ ਅਧੀਨ ਤੇਰੇ ਸੰਸਕਾਰਾਂ ਨੂੰ ਪਕੜ ਕੇ ਕਰ ਲੈਣਗੇ
ਤਬ ਹੈ ਕਾਹੇ ਰੋਇਆ
ਕਬੀਰ ਸਾਹਿਬ ਜੀ ਨੇ ਜਿਸ ਵੇਲੇ ਬਚਨ ਕਹੇ ਤਾਂ ਇੱਕ ਮੋਨਾ ਬੋਲ ਪਿਆ ਸਿਰ ਕਸਾ ਕਹਿੰਦਾ ਕਿਉਂ ਤਾਹੀਏ ਕਬੀਰ ਅਸੀਂ ਹਜਾਮਤ ਕਰਕੇ ਐਨ ਕੂਨ ਮੋਨੇ ਐਨ ਕਬੀਰ ਸਾਹਿਬ ਕਹਿੰਦੇ ਤੇਰੀ ਬਾਤ ਵੀ ਹੈ ਕਹਿਤ ਕਬੀਰ ਤਵੀ ਨਾਲ ਜਾਗਾ ਜਮਕਾ ਡੰਡ ਮੂਲ ਮੈਂ ਲਾਗਾ ਸਿਰ ਜਦੋਂ ਖੜਕੀ ਉਦੋਂ ਜਮ ਸਮਝੇਗਾ ਤੂੰ ਹਾਂਜੀ
ਤਬ ਹੈ ਕਾਹੇ ਰੋਇਆ
ਉਸ ਵੇਲੇ ਜਦੋਂ ਜਮਾਂ ਨਾ ਆਪਣੇ ਅਧੀਨ ਕਰ ਲਿਆ ਜੁੰਡੇ ਪਕੜ ਕੇ ਉਸ ਵੇਲੇ ਕਾਹੇ ਰੋਇਆ ਕਿਸ ਵਾਸਤੇ ਰੋਇਆ ਤੇਰੇ ਕੰਮ ਆਵੇਗਾ ਉਦੋਂ ਕੋਈ ਫਲ ਨਹੀਂ ਹੋਵੇਗਾ।
ਜੀਵ ਨੇ ਕੀ ਆਸ ਕਰ ਹੈ,
ਇਹ ਜੀਵ ਆਪਣੇ ਜੀਵਨ ਦੀ ਆਸ ਹੀ ਬਣਾਈ ਰੱਖਦਾ ਹੈ।
ਜਮ ਨਿਹਾਰ
ਸਾਸਾਂ ਨੂੰ ਵੇਖ ਰਿਹਾ ਕਿ ਕਦੋਂ ਪੂਰੇ ਹੋਣ, ਕਦੋਂ ਮੈਂ ਪਕੜ ਲਿਆਵਾਂ।
ਬਾਜੀ ਗਰੀ ਸੰਸਾਰ ਕਬੀਰ,
ਕਬੀਰ ਜੀ ਕਹਿੰਦੇ ਬਾਜੀ ਗਰੀ, ਜਿਵੇਂ ਬਾਜੀ ਗਰਦੀ ਕੀ ਹੁੰਦੀ ਹੈ, ਬਾਜੀ ਪਾਈ ਹੋਈ, ਇਹ ਬਾਜੀਗਰ ਦੇ ਤਮਾਸ਼ੇ ਦੀ ਨਿਆਈ ਸੰਸਾਰ ਹੈ। ਕਬੀਰ ਸਾਹਿਬ ਜੀ ਕਹਿੰਦੇ ਹਨ ਇਹ ਸੰਸਾਰ ਜਿਹੜਾ ਹੈ,
ਚੇਤ ਢਾਲ ਪਾਸਾ,
ਪਰਮੇਸ਼ਰ ਨੂੰ ਚੇਤੇ ਕਰਨਾ, ਇਸ ਪਾਸੇ ਆਪਦੇ ਚਿੱਤ ਦੇ ਪਾਸੇ ਨੂੰ ਢਾਲਣਾ ਕਰ, ਇੱਧਰ ਲਾਉਣਾ ਕਰ, ਪਰਮੇਸ਼ਰ ਨੂੰ ਹਰ ਵਕਤ ਚੇਤੇ ਰੱਖ, ਵਾਹਿਗੁਰੂ ਦੇ ਤਾਏ ਤਿੰਨਾਂ ਗੁਣਾਂ ਵੱਲੋਂ ਪਾਸੇ ਨੂੰ ਢਾਲ ਲੈ, ਆਪਣੇ ਨੂੰ ਪਰਮੇਸ਼ਰ ਦੀ ਤਰਫ ਹੋ ਜਾ, ਫਿਰ ਤੇਰਾ ਜੀਵਨ ਬਦਲ ਜਾਏਗਾ, ਪਰਮਾਰਥ ਦੀ ਪ੍ਰਾਪਤੀ ਹੋ ਕੇ ਮੁਕਤ ਹੋ ਜਾਏਗਾ।